ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਕੋਵਿਡ-19 ਲਈ ਲਾਜ਼ਮੀ ਆਈਸੋਲੇਸ਼ਨ 14 ਅਕਤੂਬਰ ਨੂੰ ਖਤਮ ਹੋਵੇਗੀ। ਡਾਟਾ ਲੀਕ ਹੋਣ ਤੋਂ ਬਾਅਦ ਪਾਸਪੋਰਟ ਬਦਲਣ ਦੀ ਲਾਗਤ ਆਪਟਸ ਭਰੇਗਾ। ਅਤੇ ਈਬੇ ਨੂੰ ਐਤਵਾਰ ਦੇ NRL ਗ੍ਰੈਂਡ ਫਾਈਨਲ ਦੀਆਂ ਟਿਕਟਾਂ ਬਹੁਤ ਵੱਧ ਕੀਮਤਾਂ ਤੇ ਵੇਚਣ ਲਈ ਹੋਇਆ ਜੁਰਮਾਨਾ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਆਸਟ੍ਰੇਲੀਆ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਬਹੁਤ ਘੱਟ ਹੋਣ ਦੀ ਸਲਾਹ ਮਿਲਣ ਤੋਂ ਬਾਅਦ ਰਾਸ਼ਟਰੀ ਮੰਤਰੀ ਮੰਡਲ ਨੇ ਕੋਵਿਡ-19 ਨਾਲ ਸੰਕਰਮਿਤ ਲੋਕਾਂ ਲਈ ਲਾਜ਼ਮੀ ਆਈਸੋਲੇਸ਼ਨ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। 5 ਦਿਨਾਂ ਦੀ ਆਈਸੋਲੇਸ਼ਨ ਦੀ ਜ਼ਰੂਰਤ 14 ਅਕਤੂਬਰ ਤੋਂ ਖਤਮ ਹੋ ਜਾਵੇਗੀ, ਪਰ ਉਨ੍ਹਾਂ ਲੋਕਾਂ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਜੋ ਉੱਚ ਜੋਖਮ ਵਾਲੀਆਂ ਸੈਟਿੰਗਸ ਜਿਵੇਂ ਕਿ ਬਜ਼ੁਰਗ ਦੇਖਭਾਲ ਖੇਤਰ ਵਿੱਚ ਕੰਮ ਕਰਦੇ ਹਨ, ਤਾਂ ਜੋ ਲੋੜ ਪੈਣ ਤੇ ਉਹ ਆਈਸੋਲੇਟ ਕਰ ਸਕਣ। ਹੋਰ ਸਾਰੇ ਖੇਤਰਾਂ ਦੇ ਲੋਕਾਂ ਲਈ ਸਹਾਇਤਾ ਭੁਗਤਾਨ ਖਤਮ ਹੋ ਜਾਣਗੇ। ਮੁੱਖ ਮੈਡੀਕਲ ਆਫਿਸਰ ਪੌਲ ਕੈਲੀ ਦਾ ਕਹਿਣਾ ਹੈ ਕਿ ਸਰਕਾਰ ਨੂੰ ਦਿੱਤੀ ਉਨ੍ਹਾਂ ਦੀ ਸਲਾਹ ਮੰਨਦੀ ਹੈ ਕਿ ਆਸਟ੍ਰੇਲੀਆ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਦੀਆਂ ਬਹੁਤ ਘੱਟ ਦਰਾਂ ਹਨ ਅਤੇ ਟੀਕਾਕਰਨ ਦੀਆਂ ਉੱਚ ਦਰਾਂ ਹਨ।
It does not in any way suggest that the pandemic is finished. We will almost certainly see future peaks of the virus into the future, as we have seen earlier in this year. However, at the moment, we have very low rates of both cases, hospitalizations, intensive care admissions, aged care outbreaks, and various other measures that we've been following very closely in our weekly open report.
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਬਦਲਦੀਆਂ ਸਲਾਹਾਂ ਅਤੇ ਬਦਲਦੇ ਹਾਲਾਤਾਂ ਦੇ ਆਧਾਰ ਤੇ ਫੈਸਲੇ ਲੈਣੇ ਪੈਂਦੇ ਹਨ।
There's not a role for government in running every bit of people's lives forever. And that is my firm position. You know, this isn't an ideological thing. This is a practical outcome that was agreed across the board.
ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਲਾਜ਼ਮੀ ਆਈਸੋਲੇਸ਼ਨ ਨੂੰ ਖਤਮ ਕਰਨ ਨਾਲ ਕੋਵਿਡ-19 ਦੀ ਇੱਕ ਹੋਰ ਲਹਿਰ ਨੂੰ ਸ਼ੁਰੂ ਕਰਨ ਦੀ ਸਮਰੱਥਾ ਮਿਲੇਗੀ। ਫੈਡਰਲ ਪ੍ਰੈਜ਼ੀਡੈਂਟ ਸਟੀਵ ਰੌਬਸਨ ਦਾ ਕਹਿਣਾ ਹੈ ਕਿ ਦੁਨੀਆ ਦੇ ਦੂਜੇ ਹਿੱਸਿਆਂ ਵਿੱਚ ਜੋ ਵਾਪਰ ਰਿਹਾ ਹੈ ਉਹ ਸਾਵਧਾਨੀ ਦੀ ਲੋੜ ਨੂੰ ਰੇਖਾਂਕਿਤ ਕਰਦਾ ਹੈ।
We're extremely lucky at the moment. We're between waves, but we're seeing in the northern hemisphere a massive upswing in COVID cases and hospitals filling up again. We don't want that to happen in Australia as the holiday season approaches. So we need extreme caution and we need to protect the health system and the people who work in it and the patients it serves.
Burnett Institute to Professor Brendan Crabb ne ABC nu dassya ki isolation khatam karna tarkheen ate galat hai.
Isolation is very important adjunct to vaccination and to you know, treating the air, cleaning the air and wearing a mask. It's all we've really got. It's also of little cost if there's low COVID. So one of the reasons given for scrapping it is there's less COVID around at the moment. So why not keep it? Because there's less cost with it. And of course, it helps knock the top off the next wave. So it's a bizarre decision.
ਆਸਟ੍ਰੇਲੀਅਨ ਫੈਡਰਲ ਪੁਲਿਸ ਦਾ ਕਹਿਣਾ ਹੈ ਕਿ ਉਹ ਆਪਟਸ ਡਾਟਾ ਲੀਕ ਦੇ ਸ਼ਿਕਾਰ 10,000 ਤੋਂ ਵੱਧ ਲੋਕਾਂ ਦੀ ਸੁਰੱਖਿਆ ਲਈ ਇੱਕ ਕਾਰਵਾਈ ਵਿੱਚ ਰਾਜ ਅਤੇ ਸੰਘੀ ਹਮਰੁਤਬਾ ਨਾਲ ਭਾਈਵਾਲੀ ਕਰ ਰਹੀ ਹੈ। ਸਾਈਬਰ ਕਮਾਂਡ ਲਈ ਸਹਾਇਕ ਕਮਿਸ਼ਨਰ ਜਸਟੀਨ ਗੋ ਦਾ ਕਹਿਣਾ ਹੈ ਕਿ ਆਪਰੇਸ਼ਨ ਗਾਰਡੀਅਨ ਦਾ ਇੱਕ ਟੀਚਾ ਹੈ ਅਤੇ ਜਾਂਚ ਜਾਰੀ ਰਹਿਣ ਦੌਰਾਨ ਵੱਧ ਤੋਂ ਵੱਧ ਸੁਰੱਖਿਆ ਪ੍ਰਦਾਨ ਕਰਨਾ ਵੀ ਹੈ।
ਕਸਟਮਰਸ ਅਫੈਕਟਡ ਬਾਈ ਦਿ ਬ੍ਰੀਚ ਵਿਲ ਰਿਸੀਵ ਮਲਟੀ ਜੁਰਿਸਡਿਕਸ਼ਨਲ and multi-layered protection from identity crime and financial fraud. The 10,000 individuals who potentially had 100 points of identification released online will be prioritized.
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਆਪਟਸ ਪ੍ਰਭਾਵਿਤ ਲੋਕਾਂ ਦੇ ਪਾਸਪੋਰਟ ਬਦਲਣ ਦੀ ਲਾਗਤ ਦਾ ਭੁਗਤਾਨ ਕਰਨ ਲਈ ਸਹਿਮਤ ਹੋ ਗਿਆ ਹੈ। ਸੰਯੁਕਤ ਰਾਜ ਵਿਚ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਫਲੋਰੀਡਾ ਵਿਚ ਹਰੀਕੇਨ ਈਅਨ ਕਾਰਨ ਵੱਡੀ ਗਿਣਤੀ ਵਿਚ ਮੌਤਾਂ ਹੋ ਸਕਦੀਆਂ ਹਨ। ਹੁਣ ਤੱਕ ਘੱਟੋ ਘੱਟ 10 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਰਾਸ਼ਟਰਪਤੀ ਜੋ ਬਾਈਡਨ ਦਾ ਕਹਿਣਾ ਹੈ ਕਿ ਇਹ ਫਲੋਰੀਡਾ ਦੇ ਇਤਿਹਾਸ ਦਾ ਸਭ ਤੋਂ ਘਾਤਕ ਤੂਫਾਨ ਹੋ ਸਕਦਾ ਹੈ। 2.6 million ਤੋਂ ਵੱਧ ਘਰ ਅਜੇ ਵੀ ਬਿਜਲੀ ਤੋਂ ਬਿਨਾਂ ਹਨ। ਤੂਫਾਨ ਨੇ ਫੋਰਟ ਮਾਇਅਰਸ ਸ਼ਹਿਰ ਦੇ ਨੇੜੇ ਲੈਂਡਫਾਲ ਕੀਤਾ ਹੈ ਅਤੇ ਭਿਆਨਕ ਹੜ੍ਹ ਤੂਫਾਨ ਅਤੇ 200 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਨਾਲ ਹਵਾਵਾਂ ਲਿਆਂਦੀਆਂ ਹਨ। ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੋ ਨੁਕਸਾਨ ਦੇਖਿਆ ਹੈ ਉਸ ਦਾ ਵਰਣਨ ਕਰਨਾ ਔਖਾ ਹੈ।
Literally was have gotten picked up, flown because of the massive wind speed and the storm surge and deposited in a body of water. There was cars floating in the middle of the water. Some of the homes were total losses. I would say the most significant damage that I saw was on Fort Myers Beach. Some of the homes were wiped out and some of it was just concrete slabs.
ਇੱਕ ਅਦਾਲਤ ਨੇ ਪਾਇਆ ਹੈ ਕਿ ਰਾਸ਼ਟਰਮੰਡਲ ਇੱਕ ਅਜਿਹੇ ਕੇਸ ਵਿੱਚ ਅਪਰਾਧਿਕ ਮੁਕੱਦਮੇ ਤੋਂ ਮੁਕਤ ਹੈ ਜਿੱਥੇ ਰਵਾਇਤੀ ਮਾਲਕਾਂ ਨੇ ਇੱਕ ਪਵਿੱਤਰ ਸਥਾਨ ਨੂੰ ਗੈਰ ਕਾਨੂੰਨੀ ਤੌਰ ਤੇ ਵਿਗਾੜਨ ਦਾ ਦੋਸ਼ ਲਗਾਇਆ ਹੈ। ਐਬੋਰੀਜਨਲ ਏਰੀਆਜ਼ ਪ੍ਰੋਟੈਕਸ਼ਨ ਅਥਾਰਟੀ ਨੇ ਨਾਰਦਰਨ ਟੈਰੀਟਰੀ ਦੇ ਕਾਕਾਡੂ ਨੈਸ਼ਨਲ ਪਾਰਕ ਵਿਚ ਗੈਰ ਪ੍ਰਮਾਣਿਤ ਕੰਮ ਕਰਨ ਲਈ ਪਾਕਸ ਆਸਟ੍ਰੇਲੀਆ ਦੇ ਖਿਲਾਫ਼ ਇੱਕ ਅਪਰਾਧਿਕ ਦੋਸ਼ ਦਾਇਰ ਕੀਤਾ ਸੀ। ਇਸ ਨੇ ਦੋਸ਼ ਲਗਾਇਆ ਸੀ ਕਿ ਪਾਰਕ ਦੇ ਸਵਦੇਸ਼ੀ ਨਿਗਰਾਨਾਂ ਦੀ ਇਜਾਜ਼ਤ ਤੋਂ ਬਿਨਾਂ ਇੱਕ ਝਰਨੇ ਤੱਕ ਇੱਕ ਵਾਕਿੰਗ ਟਰੈਕ ਬਣਾਇਆ ਹੈ। ਪਾਕਸ ਨੇ ਟਰੈਕ ਦੇ ਅਪਮਾਨਜਨਕ ਭਾਗ ਨੂੰ ਹਟਾਉਣ ਲਈ ਸਹਿਮਤੀ ਦਿੱਤੀ ਅਤੇ ਕੰਮ ਕਾਰਨ ਹੋਈ ਪਰੇਸ਼ਾਨੀ ਲਈ ਮਾਫ਼ੀ ਮੰਗੀ ਪਰ ਦੋਸ਼ ਲਈ ਦੋਸ਼ੀ ਨਾ ਹੋਣ ਦੀ ਬੇਨਤੀ ਕੀਤੀ। ਲਾਸ ਏਂਜਲਿਸ ਵਿਚ ਗੋਲੀ ਮਾਰ ਕੇ ਮਾਰੇ ਗਏ ਇਕ ਆਸਟ੍ਰੇਲੀਆਈ ਵਿਅਕਤੀ ਦੀ ਮਾਂ ਨੇ ਆਪਣੇ ਪੁੱਤਰ ਦੀ ਹੱਤਿਆ ਵਿਚ ਇਕ ਸ਼ੱਕੀ ਵਿਅਕਤੀ ਦੀ ਗ੍ਰਿਫ਼ਤਾਰੀ ਦਾ ਸਵਾਗਤ ਕੀਤਾ ਹੈ। 30 ਸਾਲਾ ਅਜ਼ੂਮਾ ਬੈਨਟ ਸੰਯੁਕਤ ਰਾਜ ਵਿਚ ਇਕ ਪਰਸਨਲ ਟ੍ਰੇਨਰ ਵਜੋਂ ਕੰਮ ਕਰ ਰਿਹਾ ਸੀ ਅਤੇ ਪਿਛਲੇ ਮਹੀਨੇ ਉਸ ਦੀ ਮੌਤ ਹੋ ਗਈ ਜਦੋਂ ਉਸ ਨੂੰ ਇਕ ਸਟੋਰ ਦੇ ਬਾਹਰ ਕਈ ਵਾਰ ਗੋਲੀ ਮਾਰੀ ਗਈ। ਉਸ ਦੀ ਮਾਂ ਵਿਕਟੋਰੀਆ ਮਿਲਟਨ ਨੇ SBS ਨਿਊਜ਼ ਨੂੰ ਦੱਸਿਆ ਕਿ ਉਸ ਨੂੰ ਆਪਣੇ ਪੁੱਤਰ ਦੀ ਹੱਤਿਆ ਦੀ ਜਾਂਚ ਕਰਨ ਵਾਲੀ ਪੁਲਿਸ ਤੇ ਭਰੋਸਾ ਹੈ।
I'm so grateful to the police over there and a lot of people did not have faith. However, I was constantly checking at every level from all different avenues and really I knew and had faith that his detectives were really invested in solving his case.
ਵਿਦੇਸ਼ ਮੰਤਰੀ ਪੈਨੀ ਵੋਂਗ ਦਾ ਕਹਿਣਾ ਹੈ ਕਿ ਮਿਆਂਮਾਰ ਨੂੰ ਇੱਕ ਆਸਟ੍ਰੇਲੀਆਈ ਅਕਾਦਮਿਕ ਨੂੰ ਰਿਹਾ ਕਰਨਾ ਚਾਹੀਦਾ ਹੈ ਜੋ 3 ਸਾਲਾਂ ਲਈ ਜੇਲ੍ਹ ਵਿਚ ਬੰਦ ਹੈ। ਪ੍ਰੋਫੈਸਰ ਸ਼ੌਨ ਟਰਨਲ ਨੂੰ 19 ਮਹੀਨਿਆਂ ਤੋਂ ਵੱਧ ਸਮੇਂ ਤੋਂ ਮਿਆਂਮਾਰ ਵਿਚ ਨਜ਼ਰਬੰਦ ਕੀਤਾ ਗਿਆ ਸੀ ਅਤੇ ਇਸ ਹਫ਼ਤੇ ਇੱਕ ਬੰਦ ਅਦਾਲਤ ਨੇ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਪੈਨੀ ਵੋਂਗ ਨੇ ਕਿਹਾ ਕਿ ਆਸਟ੍ਰੇਲੀਆ ਅਦਾਲਤ ਦੇ ਇਸ ਫੈਸਲੇ ਨੂੰ ਸਵੀਕਾਰ ਨਹੀਂ ਕਰਦਾ।
In Myanmar against Professor Turnell and we continue to call for his immediate release. We do not accept the charges against him and make the point that Professor Turnell has spent years of his life working to improve the economic conditions for the people of Myanmar. We will continue to take every opportunity to advocate strongly for him until he is returned to his family in Australia.
ਆਸਟ੍ਰੇਲੀਅਨ ਕਾਉਂਸਲ ਆਫ ਸੋਸ਼ਲ ਸਰਵਿਸਿਜ਼ ਐਕੋਸ ਦਾ ਕਹਿਣਾ ਹੈ ਕਿ ਇਹ ਫਸਟ ਹੋਮ ਬਾਇਰ ਗ੍ਰਾਂਟਸ ਨੂੰ ਖਤਮ ਕਰਨ ਲਈ ਕਾਲਾਂ ਦਾ ਸਮਰਥਨ ਕਰਦਾ ਹੈ ਅਤੇ ਪੈਸੇ ਨੂੰ ਬੇਘਰਿਆਂ ਲਈ ਸਹਾਇਤਾ ਵਧਾਉਣ ਲਈ ਰੀਡਾਇਰੈਕਟ ਕਰਨਾ ਚਾਹੀਦਾ ਹੈ। ਉਤਪਾਦਕਤਾ ਕਮਿਸ਼ਨ ਨੇ ਹਾਊਸਿੰਗ ਵਿਚ ਇਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ ਹਾਊਸਿੰਗ ਸਟਾਕ ਵਧਾਉਣ ਅਤੇ ਫਸਟ ਹੋਮ ਬਾਇਰ ਗ੍ਰਾਂਟਸ ਨੂੰ ਪੜਾਵਾਰ ਬੰਦ ਕਰਨ ਦੀ ਮੰਗ ਕੀਤੀ ਗਈ ਹੈ। ਏਕੋਸ ਦੀ ਕਾਰਜਕਾਰੀ CEO ਐਡਵੀਨਾ ਮੈਕਡੋਨਲਡ ਦਾ ਕਹਿਣਾ ਹੈ ਕਿ ਗ੍ਰਾਂਟਾਂ ਹਾਊਸਿੰਗ ਮਾਰਕੀਟ ਨੂੰ ਵਿਗਾੜਦੀਆਂ ਹਨ ਅਤੇ ਘਰ ਖਰੀਦਦਾਰਾਂ ਲਈ ਚੀਜ਼ਾਂ ਨੂੰ ਹੋਰ ਬਦਤਰ ਬਣਾਉਂਦੀਆਂ ਹਨ।
What they do is increase the cost of housing over time. So they're not actually doing anything to in a targeted way to help the people on the lowest incomes. And so targeting the spend into the greatest need is something that will benefit that. So that includes things like increasing the funds into homelessness.
ਆਸਟ੍ਰੇਲੀਆ ਦੇ ਪ੍ਰਾਪਰਟੀ ਬਾਜ਼ਾਰ ਵਿੱਚ ਗਿਰਾਵਟ ਦੇ ਰੁਝਾਨ ਕਾਰਨ ਘਾਟੇ ਵਿੱਚ ਆਪਣੇ ਘਰ ਵੇਚਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਜੂਨ ਤਿਮਾਹੀ ਵਿੱਚ ਸਿਡਨੀ ਵਿੱਚ ਘਾਟੇ ਵਿੱਚ ਵੇਚੇ ਗਏ ਘਰਾਂ ਦੀ ਗਿਣਤੀ ਵਿੱਚ 6.4% ਵਾਧਾ ਹੋਇਆ ਹੈ, ਜਦੋਂ ਕਿ ਮੈਲਬਰਨ ਵਿੱਚ ਇਹ ਵਾਧਾ 5.3% ਸੀ। ਕੋਰਲੌਜਿਕ ਦਾ ਕਹਿਣਾ ਹੈ ਕਿ ਦੋਹਾਂ ਸ਼ਹਿਰਾਂ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਕ੍ਰਮਵਾਰ 2.8 ਅਤੇ 1.8% ਦੀ ਗਿਰਾਵਟ ਆਈ ਹੈ। ਸਾਬਕਾ ਲੇਬਰ ਮੰਤਰੀ ਸਟੀਫਨ ਸਮਿਥ ਯੂਨਾਈਟਿਡ ਕਿੰਗਡਮ ਵਿੱਚ ਆਸਟ੍ਰੇਲੀਆ ਦੇ ਅਗਲੇ ਹਾਈ ਕਮਿਸ਼ਨਰ ਹਨ। ਵਿਦੇਸ਼ ਮੰਤਰੀ ਪੈਨੀ ਵੋਂਗ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨਿਯੁਕਤੀ ਆਸਟ੍ਰੇਲੀਆ ਯੂਕੇ ਸੰਬੰਧਾਂ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਸਟੀਫਨ ਸਮਿਥ ਨੇ ਰੱਡ ਅਤੇ ਗਿਲਾਰਡ ਸਰਕਾਰਾਂ ਦੇ ਅਧੀਨ ਰੱਖਿਆ ਅਤੇ ਵਿਦੇਸ਼ ਮੰਤਰੀ ਵਜੋਂ ਕੰਮ ਕੀਤਾ ਸੀ। ਉਹ ਅਗਲੇ ਸਾਲ ਦੇ ਸ਼ੁਰੂ ਵਿੱਚ ਆਪਣੀ ਨਵੀਂ ਪੋਸਟ ਸ਼ੁਰੂ ਕਰਨਗੇ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਈਬੇ ਨੂੰ ਐਤਵਾਰ ਦੇ NRL ਗ੍ਰੈਂਡ ਫਾਈਨਲ ਲਈ ਬਹੁਤ ਵੱਧ ਕੀਮਤਾਂ ਵਾਲੀਆਂ ਟਿਕਟਾਂ ਦਾ ਇਸ਼ਤਿਹਾਰ ਦੇਣ ਲਈ $44,000 ਦਾ ਜੁਰਮਾਨਾ ਲਗਾਇਆ ਗਿਆ ਹੈ। ਨਿਊ ਸਾਊਥ ਵੇਲਸ ਫੇਅਰ ਟ੍ਰੇਡਿੰਗ ਦਾ ਕਹਿਣਾ ਹੈ ਕਿ ਇਸ ਨੇ ਟਿਕਟਾਂ ਦੇ ਸਕੈਲਪਿੰਗ ਲਾਜ਼ ਦੀ ਉਲੰਘਣਾ ਕਰਕੇ ਟਿਕਟਾਂ ਲਈ ਵਰਜਿਤ ਵਿਗਿਆਪਨ ਚਲਾਉਣ ਲਈ 40 ਜੁਰਮਾਨੇ ਉਲੰਘਣਾ ਨੋਟਿਸ ਈਬੇ ਨੂੰ ਜਾਰੀ ਕੀਤੇ ਹਨ। ਨਿਊ ਸਾਊਥ ਵੇਲਸ ਵਿੱਚ ਮੁੜ ਵਿਕਰੀ ਸਮੇਂ ਟਿਕਟਾਂ ਦੀ ਅਸਲ ਕੀਮਤ ਨੂੰ ਦਰਸਾਉਣ ਦੀ ਲੋੜ ਹੁੰਦੀ ਹੈ ਅਤੇ ਰੀਸੇਲ ਕੀਮਤ ਅਸਲ ਕੀਮਤ ਤੋਂ 10% ਤੋਂ ਵੱਧ ਨਹੀਂ ਹੋ ਸਕਦੀ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 65 ਸੈਂਟ ਦੇ ਬਰਾਬਰ, ਭਾਰਤ ਦੇ 52.98 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 147.54 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ ਦੇ ਮੌਸਮ ਦਾ ਹਾਲ। ਕੱਲ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਧੁੱਪ ਨਿਕਲੀ ਰਹੇਗੀ, ਤਾਪਮਾਨ 27 ਡਿਗਰੀ। ਐਡਲੇਡ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 22 ਡਿਗਰੀ। ਮੈਲਬਨ ਤੇ ਹੋਬਾਰਡ ਕੁਝ ਬਦਲਵਾਈ ਰਹੇਗੀ, ਤਾਪਮਾਨ ਕ੍ਰਮਵਾਰ 19 ਤੇ 16 ਡਿਗਰੀ। ਕੈਨਬਰਾ 1-2 ਮੀਂਹ, ਤਾਪਮਾਨ 14 ਡਿਗਰੀ। ਸਿਡਨੀ ਮੀਂਹ ਪਵੇਗਾ, ਤਾਪਮਾਨ 18 ਡਿਗਰੀ। ਬ੍ਰਿਸਬੇਨ 1-2 ਮੀਂਹ, ਤਾਪਮਾਨ 23 ਡਿਗਰੀ। ਕੇਨਸ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 31 ਡਿਗਰੀ ਤੇ ਡਾਰਵਿਨ 1-2 ਮੀਂਹ, ਤਾਪਮਾਨ 33 ਡਿਗਰੀ। ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।